कहो टल गुर सेविया अज दिस सहज सुभाय दर्शन परसै गुरु कै जन्म मरण दुख जाए चतुर दिशा की नौ बल पन्ना सिर ऊपर कर धारियो कृपा कटाक्ष अवलोकन की नौ दास का रूप दे दारियो सतनाम श्री वाहगुरु साहब जी धरण गगन नभ खंड में है ज्योत स्वरूपी रहो पर पर मथुरा कश भेद नहे गोर अर्जुन प्रताख हर सतनाम श्री वाहिगुरु साहिब जी नासरे महला पांजवा औखे घड़ी ना देखण देई अपना बिरद संभाले हाथ दे रख अपने को सास सास पित पाले औखे घड़ी ना देखण देई अपना बिरद संभाले हाथ दे रख अपने को सास सास प्रित पाले प्रभ से ओ लाग रहे हो मेरा चीत आदे अंत प्रभ सदा सहाय तन हमारा वीत रहाओ मन विरास भय साहेब के अचरज देख बड़ाई हर सिमर सिमर आनंद कर नानक प्रभ पूरन पैज रखाए मन विरास भय साहिब के अचरज देख बड़ाई हर सिमर सिमर आनंद कर नानक प्रभ पूरन पैज रखाए वाहे गुरु जी का खालसा वाहेगुरु जी की फतेह।
हूँ आया दूर हूँ चल कर मैं तकी तहु सरनाए जियो मैं आसा रखी चित मैं मेरा सब दुख गुवाए जियो मैं नाही किश हाँ नाही काश आहे ना मोरा अवसर लज्जा राख लेहो सदना जान पूरा जीता जियो पेंड साब तेरा तू अंतर जामी पुरख भगवान दासन दास कह जान नानक जिहा तू कराए हैं तिहा माँ करी वसिया दसम दास कहे जान नानक जिह तू करे हैं तिह हम करी वकियान। परम सम्मान योग गुरु खालसा सब संगतियो सब संतान प्यार सत्कार सहित सतगुरु की फतेह बुलाओ। वाहिगुरु जी का खालसा वाहिगुरु जी की फतेह। आप संतान अमृत वेले दे सुहावने समय अंदर सतगुरु दे पावन पवित्र सोहने दरबार दियां हाजरियां पा रहे हो। इस पागा समान एवें नहीं गुरु की बख्शिश दे नाल प्राप्त हुंदा है। साहिबां दा फरमान है दर्शन को लोचै सब कोई पूरे भाग प्राप्त हुई। चाहुंदा ते हर कोई है कि मैं सतगुरु दे दर्शन दीदार करां, पर हर किसे नूं हो नहीं सकदे। क्यों? जदों पाग ही चंगे नहीं तां असीं गुरु दे पास आ ही नहीं सकदे। हजूर फरमाते हैं दर्शन को लोचै सब कोई पूरा पाग प्राप्त हुई। गुरु दे दीदार पूरे पागां दे नाल सानू प्राप्त हुंदे हन। हुण एक सवाल है पूरे पाग किवें बन सकते हैं? जे असीं पाग पूरे करने हन तां सानू सत्संगत विच आना पवेगा, गुरु दे चरणां दी चरण छूह प्राप्त करनी पवेगी। क्यों? गुरु एक पास है। जदों लोहा पारस नूं छूह जांदा है तां उह सोना बन जांदा है। इसे तरह जदों कोई भी गुरसिख माई भाई गुरु दे चरणा दी छूह प्राप्त कर लवे उहदा भी मन सोने वर्गा शुद्ध हो जांदा है। इतिहास में जिक्र आउंदा है कलगीधर पातशाह साहिब दे कमाल धन श्री गुरु गोबिंद सिंह साहिब जी महाराज आनंदपुर साहिब जी दी धरती ते विराजमान हन। दीवान सजिया होया बेअंत संतां सतगुरु दे दर्शन दीदार कर रहियां हन। एक मुसलमान सैयद पीर सलार दीन जिसका नाम सी हजूर दे दरबार विच पहुंचिया। एक सवाल कीता कि जोजी पातशाह तुसी मैनू ये दसो जिन्ने भी गुरसिख माई भाई ਤੁਹਾਡੇ ਦਰਤੇ ਆਉਂਦੇ ਹਨ ਤੁਹਾਡੇ ਚਰਨ ਪਰਸਦੇ ਹਨ ਉਹਨਾਂ ਸਾਰਿਆਂ ਦੇ ਪਾਗ ਤਾਂ ਚੰਗੇ ਹੋ ਨਹੀਂ ਸਕਦੇ, ਕਈਆਂ ਦੇ ਪਾਗ ਮਾੜੇ ਵੀ ਹੋਣਗੇ, ਪਰ ਤੁਸੀਂ ਸਾਰਿਆਂ ਦੀਆਂ ਝੋਲੀਆਂ ਭਰ ਦਿੰਦੇ ਹੋ। ਜੋ ਚਾਹੁੰਦੇ ਨੇ ਉਹੀ ਕੁਛ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦੇ ਹੋ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਜੇ ਸਾਰਿਆਂ ਦੇ ਪਾਗ ਹੀ ਚੰਗੇ ਹਨ ਤਾਂ ਕਿ ਉਹਨਾਂ ਨੂੰ ਸਭ ਕੁਝ ਮਿਲਣਾ ਚਾਹੀਦਾ ਹੈ, ਤੇ ਜਿਨ੍ਹਾਂ ਦੇ ਭਾਗ ਹੀ ਮਾੜੇ ਨੇ ਉਹਨਾਂ ਨੂੰ ਇੱਥੇ ਸਭ ਕੁਛ ਮਿਲੀ ਜਾਂਦਾ, ਕੀ ਕਾਰਨ ਹੈ? ਤਾਂ ਉਸ ਵੇਲੇ ਚੋਜੀ ਪਾਤਸ਼ਾਹ ਨੇ ਪੀਰ ਨੂੰ ਆਖਿਆ ਪੀਰ ਸਾਹਿਬ ਬੈਠੋ ਤੁਹਾਨੂੰ ਜਵਾਬ ਮਿਲੇਗਾ। ਇੱਕ ਸੇਵਾਦਾਰ ਨੂੰ ਸੱਦਿਆ। ਚੋਜੀ ਪਾਤਸ਼ਾਹ ਕਹਿਣ ਲੱਗੇ ਜਾ ਭਾਈ ਸਾਡੀ ਮੋਹਰ ਲੈ ਕੇ ਆ। ਉਹ ਮੋਹਰ ਲੈ ਆਇਆ। ਹਜ਼ੂਰ ਨੇ ਮੋਹਰ ਹੱਥ ਵਿਚ ਲੈ ਕੇ ਪੀਰ ਨੂੰ ਦਿਖਾਈ, ਕਹਿਣ ਲੱਗੇ ਪੀਰ ਸਾਹਿਬ ਇਸ ਮੋਹਰ ਨੂੰ ਗੌਰ ਨਾਲ ਦੇਖੋ, ਇਸ ਦੀ ਅੱਖਰ ਕਿਵੇਂ ਉਕਰੇ ਹੋਏ ਨੇ। ਪੀਰ ਨੇ ਗੌਰ ਨਾਲ ਤੱਕਿਆ, ਕਹਿਣ ਲੱਗਾ ਗਰੀਬਨ ਵਾਹਿ ਸਤਿਗੁਰੂ ਜੀ, ਇਸ ਮੋਹਰ ਦੇ ਅੱਖਰ ਉੱਠੇ ਉਕਰੇ ਹੋਏ ਨੇ। ਫਿਰ ਜਰਾ ਧਿਆਨ ਦੇ ਨਾਲ ਦੇਖ ਲਓ, ਮਹਾਰਾਜ ਦੇਖ ਲਿਆ ਕਿਉਂਕਿ ਪਾਤਸ਼ਾਹ ਨੇ ਉਸ ਮੋਹਰ ਨੂੰ ਹੱਥ ਵਿਚ ਲਿਆ, ਉਸਨੂੰ ਸਿਆਹੀ ਲਗਾਈ, ਜ਼ਮੀਨ ਤੇ ਕਾਗਜ਼ ਰੱਖਿਆ, ਉਸ ਮੋਹਰ ਨੂੰ ਜ਼ਮੀਨ ਤੇ ਪਏ ਕਾਗਜ਼ ਤੇ ਲਾਇਆ ਤੇ ਜਦੋਂ ਕਾਗਜ਼ ਤੇ ਮੋਹਰ ਲੱਗੀ, ਉਸ ਮੋਹਰ ਦੇ ਪੁੱਠੇ ਅੱਖਰ ਸਿੱਧੇ ਛਾਪੇ, ਕਿਉਂਕਿ ਇਹ ਇੱਕ ਕੁਦਰਤ ਦਾ ਅਸੂਲ ਹੈ। ਮੋਹਰ ਦੇ ਅੱਖਰ ਉਸ ਢੰਗ ਦੇ ਨਾਲ ਉਕਰੇ ਜਾਂਦੇ ਨੇ ਤਾਂ ਕਿ ਲੱਗਣ ਵੇਲੇ ਸਿੱਧੇ ਹੋ ਜਾਣ। ਹਜ਼ੂਰ ਕਹਿਣ ਲੱਗੇ, ਪੀਰ ਸਾਹਿਬ ਇਹ ਤੁਹਾਡੇ ਸਵਾਲ ਦਾ ਜਵਾਬ ਹੈ। ਜਿਹੜੇ ਚੰਗੇ ਭਾਗਾਂ ਵਾਲੇ ਨੇ ਉਹਨਾਂ ਨੂੰ ਤੇ ਇੱਥੇ ਆ ਕੇ ਸਭ ਕੁਛ ਮਿਲਦਾ ਹੀ ਮਿਲਦਾ ਹੈ, ਪਰ ਜਿਹੜੇ ਮਾੜੇ ਭਾਗਾਂ ਵਾਲੇ ਵੀ ਨੇ, ਜਿਨ੍ਹਾਂ ਦੇ ਲੇਖ ਉੱਠੇ ਵੀ ਹੁੰਦੇ ਨੇ, ਜਦੋਂ ਉਹ ਵੀ ਆ ਕੇ ਗੁਰੂ ਚਰਨਾਂ ਤੇ ਆ ਕੇ ਸ਼ਰਧਾ ਭਾਵਨਾ ਦੇ ਨਾਲ ਸਿਜਦਾ ਕਰਦੇ ਹਨ, ਗੁਰੂ ਦੀ ਚਰਨ ਛੋਹ ਪ੍ਰਾਪਤ ਕਰ ਲੈਂਦੇ ਹਨ। ਸਾਹਿਬਾਂ ਦੇ ਬਚਨ ਨੇ, ਆਇਆ ਮਨੂਰ ਕੰਚਨ ਫਿਰ ਹੋਵੇ ਜੀ ਗੁਰ ਮਿਲੇ ਸਨੇਹਾ, ਏਕ ਬੂੰਦ ਅੰਮ੍ਰਿਤ ਹੋ ਦੇਵੇ ਕਹੋ ਨਾਨਕ ਤ੍ਰਿਸ਼ਟਿਸ ਦੇਣਾ। ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਪਾਪੀ ਵੀ ਧਰਮੀ ਬਣ ਜਾਂਦੇ ਹਨ, ਮਨੂਰ ਵੀ ਸੋਨਾ ਬਣ ਜਾਂਦਾ ਹੈ। ਇਹ ਗੁਰੂ ਦੇ ਚਰਨਾਂ ਦੀ ਬਰਕਤ ਹੈ। ਛੇਤੀ ਜਿਨ੍ਹਾਂ ਦੇ ਭਾਗ ਉੱਠੇ ਹੁੰਦੇ ਨੇ ਉਹ ਵੀ ਸਿੱਧੇ ਹੋ ਜਾਂਦੇ ਨੇ। ਇਸ ਲਈ ਗੁਰੂ ਚਰਨਾਂ ਦੇ ਵਿੱਚ ਆਉਣਾ ਚਾਹੀਦਾ, ਇਹਦੇ ਨਾਲ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ। ਸੋ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦੇ ਪਾਠ, ਗੁਰਮੰਤਰ ਦਾ ਸਿਮਰਨ, ਸ੍ਰੀ ਅਸਰ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਸੁਣਿਆ ਹੈ। ਹੁਣ ਆਪ ਸੰਗਤਾਂ ਅੱਜ ਦੇ ਪਾਵਨ ਸ੍ਰੀ ਮੁਖਵਾਸ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਅੱਜ ਦਾ ਪਾਵਨ ਸ੍ਰੀ ਮੁਖਵਾਸ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੋਹੇ ਥਾ ਬਾਣੀ ਕਾ ਬੋਲਿਤ ਹੈ। ਹਜ਼ੂਰ ਦੀ ਪਾਵਨ ਪਵਿੱਤਰ ਆਸੀਸ ਹੈ। ਇਸ ਪਵਿੱਤਰ ਸ਼ਬਦ ਦੀ ਉਥਾਨਕਾ ਜਿਸ ਨੂੰ ਪ੍ਰਾਗ ਕਥਨ ਵੀ ਵਿਦਵਾਨ ਆਖਦੇ ਹਨ, ਉਹ ਇਸ ਤਰ੍ਹਾਂ ਮਹਾਂਪੁਰਖ ਸਰਵਣ ਕਰਾਉਂਦੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿੱਥੇ ਇੱਕ ਪਾਸੇ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਸਨ, ਦੂਜੇ ਪਾਸੇ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਉਹਨਾਂ ਨੇ ਵੀ ਐਸਾ ਜਾਲ ਵਿਛਾਇਆ ਗੁਰੂ ਮਹਾਰਾਜ ਦੇ ਕਾਰਜਾਂ ਦੇ ਵਿਘਨ ਪਾਉਣ ਦੇ ਲਈ ਉਹਨਾਂ ਭਰਪੂਰ ਯਤਨ ਕੀਤੇ, ਅੱਡੀ ਚੋਟੀ ਦਾ ਜ਼ੋਰ ਲਾਇਆ। ਇੱਥੋਂ ਤੱਕ ਗੁਰੂ ਮਹਾਰਾਜ ਦਾ ਜਾਨੀ ਮਾਲੀ ਨੁਕਸਾਨ ਕਰਨ ਦੇ ਲਈ ਵੀ ਗੁਰੂ ਮਹਾਰਾਜ ਦੇ ਉੱਤੇ ਅਟੈਕ ਹੋਏ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ, ਸੁਲਹੀ ਖਾਂ ਦਾ ਹਮਲਾ ਹੋਣਾ ਗੁਰੂ ਮਹਾਰਾਜ ਨੂੰ ਆਪਣਾ ਵਸਦਾ ਰਸਦਾ ਸ਼ਹਿਰ ਕਾਰੋਬਾਰ ਜਾਣ ਨਾਲੋਂ ਵੱਧ ਪਿਆਰਾ ਸ੍ਰੀ ਹਰਿਮੰਦਰ ਸਾਹਿਬ ਸਭ ਕੁਝ ਛੱਡ ਕੇ ਜਾਣਾ ਪਿਆ। ਕਿੰਨਾ ਮੁਸੀਬਤ ਦਾ ਸਮਾਂ ਹੋਵੇਗਾ ਇਹਦੇ, ਜਿਨ੍ਹਾਂ ਨੂੰ ਕਿਧਰੇ ਉਜੜਨਾ ਪਿਆ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਉਜੜ ਕੇ ਕਿਵੇਂ ਦੂਸਰੀ ਥਾਂ ਜਾ ਕੇ ਵਸਣਾ ਹੁੰਦਾ ਹੈ, ਬੜੀ ਮੁਸ਼ਕਲ ਆਉਂਦੀ ਹੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਉਹ ਸਮਾਂ ਆਇਆ, ਵਿਰੋਧੀਆਂ ਵੱਲੋਂ ਹਮਲਾ ਹੋਇਆ, ਹਜ਼ੂਰ ਨੂੰ ਆਪਣਾ ਵਸਦਾ ਰਸਦਾ ਪਿੰਡ ਕਾਰੋਬਾਰ ਛੱਡ ਕੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਾਣਾ ਪਿਆ। ਜਿਸ ਨੂੰ ਅੱਜ ਗੁਰੂ ਦੀ ਵਡਾਲੀ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ। ਹਜ਼ੂਰ ਉੱਥੇ ਗਏ ਨੇ, ਉੱਥੇ ਗੁਰਸਿੱਖ ਸੰਤਾਂ ਨੇ, ਪਿੰਡ ਭਾਵੇਂ ਛੋਟਾ ਸੀ ਪਰ ਉਹਨਾਂ ਦਾ ਹਿਰਦਾ ਬਹੁਤ ਵਿਸ਼ਾਲ ਸੀ। ਉਹਨਾਂ ਨੇ ਹਜ਼ੂਰ ਨੂੰ ਪਲਕਾਂ ਤੇ ਬਿਠਾਇਆ, ਐਨ ਮਨੋਂ ਪਿਆਰ ਦੇ ਨਾਲ ਸੇਵਾ ਕੀਤੀ, ਕੋਈ ਉਹਨਾਂ ਨੂੰ ਦੁੱਖ ਯਾਦ ਹੀ ਨਾ ਆਉਣ ਦਿੱਤਾ। ਹੁਣ ਜਿਵੇਂ ਜਿਵੇਂ ਗੁਰੂ ਕੇ ਸ਼ਰਧਾਲੂ ਗੁਰਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਪਾਣਾ ਵਰਤੇ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਾਰੋਬਾਰ ਛੱਡ ਕੇ, ਪਿਤਾ ਦਾ ਵਸਾਇਆ ਸ਼ਹਿਰ ਛੱਡ ਕੇ ਉਹਨਾਂ ਨੂੰ ਹੋਰ ਕਿਤੇ ਜਾਣਾ ਪਿਆ ਹੈ। ਪਿਆਰ ਵਾਲੇ ਗੁਰਸਿੱਖ ਮਾਈ ਭਾਈ ਹਜ਼ੂਰ ਦੇ ਪਾਸ ਆਉਂਦੇ ਨੇ, ਆ ਕੇ ਪੁੱਛਦੇ ਨੇ, ਮਹਾਰਾਜ ਕੋਈ ਦੁੱਖ ਤਕਲੀਫ ਤਾਂ ਨਹੀਂ ਹੋਈ? ਤਾਂ ਹਜ਼ੂਰ ਕਹਿਣ ਲੱਗੇ, ਜਦੋਂ ਸਾਡਾ ਚਿੱਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਵੇ ਤੇ ਫਿਰ ਦੁੱਖ ਤਕਲੀਫ ਉੱਥੇ ਕਿਵੇਂ ਨੇੜੇ ਆ ਸਕਦੀ ਹੈ? ਕਿਉਂ ਵਾਹਿਗੁਰੂ ਇੱਕ ਆਨੰਦ ਸਰੋਤ ਹੈ। ਜਦੋਂ ਕਿਸੇ ਦਾ ਮਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ ਪਰ ਉਹਦੇ ਨੇੜੇ ਦੁੱਖ ਆ ਹੀ ਨਹੀਂ ਸਕਦਾ। ਇਹ ਅਵਸਥਾ ਕੁਝ ਐਸੀ ਹੁੰਦੀ ਹੈ, ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਜਿਵੇਂ ਕੋਈ ਆਦਮੀ ਸਮੁੰਦਰ ਦੇ ਵਿਚਕਾਰ ਚਲਿਆ ਜਾਂਦਾ ਹੈ, ਜਿੱਧਰ ਵੇਖਦਾ ਉਸਨੂੰ ਪਾਣੀ ਹੀ ਪਾਣੀ ਦਿਖਾਈ ਦਿੰਦਾ। ਕੋਈ ਆਦਮੀ ਉੱਚਾ ਆਕਾਸ਼ ਦੇ ਵਿੱਚ ਚਲਿਆ ਜਾਂਦਾ ਹੈ, ਉਹਨੂੰ ਉੱਥੇ ਨਾ ਧਰਤੀ ਨਾ ਕੋਈ ਇਨਸਾਨ ਨਾ ਕੋਈ ਹੋਰ ਉੱਥੇ ਦਿਸਦਾ, ਉਹਨੂੰ ਉੱਥੇ ਆਕਾਸ਼ ਹੀ ਆਕਾਸ਼ ਦਿਖਾਈ ਦਿੰਦਾ। ਕੋਈ ਆਦਮੀ ਸੂਰਜ ਦੇ ਨੇੜੇ ਚਲਿਆ ਜਾਵੇ, ਉਹਨੂੰ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦਿੰਦਾ। ਇਸੇ ਤਰ੍ਹਾਂ ਇੱਕ ਸਾਡੇ ਮਨ ਦੀ ਅਵਸਥਾ ਹੈ, ਜਿੱਥੇ ਜਾ ਕੇ ਦੁੱਖ ਨਾ ਹੀ ਤਾਂ ਸੁੱਖ ਹੀ ਹੈ, ਉੱਥੇ ਦੁੱਖ ਦਾ ਨਾਮੋ ਨਿਸ਼ਾਨ ਹੀ ਨਹੀਂ ਰਹਿੰਦਾ, ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਹਮੇਸ਼ਾ ਵੀ ਬਣਿਆ ਰਹਿੰਦਾ। ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਵੀ ਜਿਹੜੇ ਸੰਸਾਰ ਦੇ ਦੁੱਖ ਸੁੱਖ ਨੇ ਉਹ ਹੇਠਾਂ ਰਹਿ ਜਾਂਦੇ ਨੇ, ਜਿਹੜੀ ਆਨੰਦੀ ਅਵਸਥਾ ਹੈ ਉਹਨਾਂ ਤੋਂ ਬਹੁਤ ਉਚੇਰੀ ਹੁੰਦੀ। ਆਨੰਦੋ ਆਨੰਦ ਘਣਾ ਮੈਂ ਸੋ ਪ੍ਰਭ ਦੇਖਾ ਦਾ, ਜਦੋਂ ਵਾਹਿਗੁਰੂ ਦੇ ਦੀਦਾਰ ਹੋ ਜਾਂਦੇ ਨੇ ਫਿਰ ਉਹ ਆਨੰਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਸ ਨੂੰ ਗੁਰਬਾਣੀ ਦੇ ਅੰਦਰ ਬੇਗਮ ਪੁਰਾ ਵੀ ਆਖਿਆ। ਬੇਗਮ ਦਾ ਅਰਥ ਗਮ ਤੋਂ ਰਹਿਤ, ਗਮ ਤੋਂ ਰਹਿਤ ਅਵਸਥਾ ਕੀ ਹੁੰਦੀ? ਆਨੰਦ। ਬੇਗਮ ਪੁਰਾ ਸ਼ਹਿਰ ਕੋ ਲਾਓ, ਦੁੱਖ ਅੰਦੋ ਨਹੀਂ ਤੇ ਠਾਓ, ਨਾਲ ਤਸਵੀਰ ਖਰਾਜ ਨਾ ਮਾਲ ਖੌਫ ਨਾ ਕਥਾ ਨਾ ਤਰਸ ਜੋਆ। ਜਿਨ੍ਹਾਂ ਨੂੰ ਉਸ ਬੇਗਮ ਪੁਰੇ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਉਹਨਾਂ ਨੂੰ ਉੱਥੇ ਦੁੱਖ ਨਹੀਂ ਮਿਲ ਸਕਦਾ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਐਸਾ ਨਗਰ ਵੀ ਵਸਾਇਆ ਜਿਸ ਨੂੰ ਖਾਲਸੇ ਦੀ ਜਾਦੋ ਭੂਮੀ ਆਖਿਆ ਜਾਂਦਾ। ਅਸੀਂ ਉਸਨੂੰ ਬੜੇ ਪਿਆਰ ਦੇ ਨਾਲ ਆਖਦੇ ਹਾਂ ਸਿੱਖਾਂ ਦੀ ਜਾਦੋ ਭੂਮੀ ਅਨੰਦਪੁਰ ਸਾਹਿਬ, ਉਸ ਨਗਰ ਦਾ ਨਾਮ ਰੱਖਿਆ ਆਨੰਦਪੁਰ, ਆਨੰਦ ਦਾ ਸ਼ਹਿਰ ਜਿੱਥੇ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ, ਸੁੱਖ ਹੀ ਸੁੱਖ, ਸਭ ਕੁਛ ਪ੍ਰਾਪਤ ਹੋਵੇ। ਇਉਂ ਅਧਿਆਤਮਕ ਖੇਤਰ ਦੇ ਅੰਦਰ ਵੀ ਇੱਕ ਐਸੀ ਅਵਸਥਾ ਆਨੰਦ ਦੀ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਜਾ ਕੇ ਫਿਰ ਹਮੇਸ਼ਾ ਵੀ ਚਾਹੇ ਜਿਹੋ ਜਿਹੇ ਮਰਜ਼ੀ ਹਾਲਾਤ ਬਣ ਜਾਣ, ਸਰੀਰ ਤੇ ਜਿੰਨਾ ਮਰਜ਼ੀ ਕਸ਼ਟ ਆ ਜਾਵੇ ਪਰ ਉੱਥੇ ਆਨੰਦ ਹੀ ਆਨੰਦ ਬਣਿਆ ਰਹਿੰਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਪਹਿਲਾਂ ਬੇਨਤੀ ਕੀਤੀ ਗਈ ਹੈ, ਸੂਰਜ ਦੇ ਨੇੜੇ ਕਦੇ ਹਨੇਰਾ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹਿਮਾਲਿਆ ਦੇ ਨੇੜੇ ਕਦੇ ਗਰਮੀ ਨਹੀਂ ਜਾ ਸਕਦੀ। ਇਸੇ ਤਰ੍ਹਾਂ ਜਦੋਂ ਕਿਸੇ ਦਾ ਮਨ ਉਸ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਉੱਥੇ ਦੁੱਖ ਤਕਲੀਫ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ, ਚਾਹੇ ਉਹਦੇ ਉੱਤੇ ਸਰੀਰਕ ਕਸ਼ਟ ਵੀ ਕਿੰਨਾ ਵੱਡਾ ਵੀ ਕਿਉਂ ਨਾ ਆਵੇ, ਪਰ ਫਿਰ ਵੀ ਉਹ ਆਨੰਦ ਵਿੱਚ ਹੀ ਰਹਿੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਅੱਜ ਪਾਵਨ ਪਵਿੱਤਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਤੁਸੀਂ ਉਹਨਾਂ ਦਾ ਪਿੱਛੇ ਸ਼ਹੀਦੀ ਦਿਹਾੜਾ ਪੁਰਬ ਮਨਾਇਆ, ਹਜ਼ੂਰ ਦੇ ਉੱਤੇ ਉਹ ਕਿੰਨਾ ਵੱਡਾ ਕਸ਼ਟ ਆਇਆ ਸੀ ਜਦੋਂ ਉਹਨਾਂ ਜ਼ਾਲਿਮਾਂ ਨੇ ਦੁਸ਼ਟਾਂ ਨੇ ਉਸ ਮਹਾਨ ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬੈਠਾਇਆ ਸੀ, ਅਤੀ ਲੋਹ ਤੇ ਬੈਠਾ ਕੇ ਸੀਸ ਉੱਤੇ ਗਰਮ ਰੇਤਾ ਵੀ ਪਾਇਆ ਸੀ। ਜੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਸੋਚੀਏ ਇਦੋਂ ਵੱਡਾ ਦੁੱਖ ਤਕਲੀਫ ਕਸ਼ਟ ਤਸ਼ੱਦਦ ਕੀ ਹੋ ਸਕਦਾ ਹੈ, ਪਰ ਮੇਰੇ ਪਾਤਸ਼ਾਹ ਗੁਰੂ ਬਾਬਾ ਜੀ ਉਸ ਵੇਲੇ ਵੀ ਇਹਦੀ ਸਿੱਖਿਆ ਦਿੰਦੇ ਰਹੇ, ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮਨ, ਇਹ ਅਸਲੀ ਆਨੰਦੀ ਵਸਦਾ। ਇੱਕ ਆਮ ਸਾਡੇ ਸਿੰਘਾਂ ਦੇ ਵਿੱਚ ਇੱਕ ਬੋਲਾ ਬੜਾ ਪ੍ਰਚਲਿਤ ਹੈ, ਉਹ ਕੀ ਹੈ ਚੜ੍ਹਦੀ ਕਲਾ। ਜਦੋਂ ਵੀ ਕਿਧਰੇ ਸਿੰਘ ਆਪਸ ਵਿੱਚ ਮਿਲਦੇ ਨੇ, ਹਾਲ ਚਾਲ ਪੁੱਛਦੇ ਨੇ, ਇਹ ਅਸੀਂ ਕਹਿੰਦੇ ਚੜ੍ਹਦੀ ਕਲਾ। ਪਰ ਉਹ ਚੜ੍ਹਦੀ ਕਲਾ ਕਿਹੜੀ ਹੈ, ਕਿਹੜੀ ਅਵਸਥਾ ਹੈ, ਉਹਦੇ ਬਾਰੇ ਜਦੋਂ ਆਪਾਂ ਗੌਰ ਦੇ ਨਾਲ ਵਿਚਾਰਾਂਗੇ ਤਾਂ ਪਤਾ ਲੱਗੇਗਾ। ਜਦੋਂ ਮਨੁੱਖ ਦੀ ਬਿਰਤੀ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦੀ ਹੈ ਤੇ ਨਾਮ ਦੇ ਨਾਲ ਜੁੜ ਕੇ ਫਿਰ ਉਹਨੂੰ ਉਸ ਚੜ੍ਹਦੀ ਕਲਾ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਜਿੱਥੇ ਜਾ ਕੇ ਹਮੇਸ਼ਾ ਲਈ ਮਨ ਖਿੜਿਆ ਕਰਿਆ ਰਹਿੰਦਾ, ਨਾਨਕ ਭਗਤਾਂ ਸਦਾ ਵਿਗਾਸ। ਉਸ ਅਵਸਥਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਨਾਮ ਦਾ ਅਭਿਆਸ ਕਰਨਾ ਪੈਂਦਾ। ਅਸੀਂ ਇਹ ਸ਼ਬਦ ਚੜ੍ਹਦੀ ਕਲਾ ਦਾ ਤੇ ਰਟਿਆ ਹੋਇਆ, ਪਰ ਜਿਹੜੇ ਉਹਦੇ ਨਾਲ ਹੋਰ ਦੋ ਗੱਲਾਂ ਲਿਖੀਆਂ ਨੇ ਸ਼ਾਇਦ ਉਸ ਪਾਸੇ ਧਿਆਨ ਨਹੀਂ ਦਿੰਦੇ। ਸਭ ਤੋਂ ਪਹਿਲਾਂ ਹਜ਼ੂਰ ਨੇ ਲਿਖਿਆ ਹੈ ਜੋ ਅਸੀਂ ਅਰਦਾਸ ਵਿੱਚ ਸ਼ਬਦ ਰਿਪੀਟ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ। ਪਹਿਲਾਂ ਨਾਮ ਦੀ ਗੱਲ ਕੀਤੀ, ਗੁਰਸਿੱਖਾਂ ਨਾਮ ਦੇ ਨਾਲ ਜੁੜਨਾ, ਨਾਮ ਦੇ ਨਾਲ ਜੁੜ ਕੇ ਫਿਰ ਤੈਨੂੰ ਚੜ੍ਹਦੀ ਕਲਾ ਦੀ ਅਵਸਥਾ ਪ੍ਰਾਪਤ ਹੋਵੇਗੀ। ਚਾਹੇ ਤੇਰਾ ਬੰਦ ਬੰਦ ਵੀ ਕੱਟਿਆ ਜਾਵੇ, ਪਰ ਤੇਰੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਚਾਹੇ ਤੇਰਾ ਖੋਪਰਾ ਵੀ ਉਤਾਰਿਆ ਜਾਵੇ, ਚੱਕੜੀਆਂ ਤੇ ਚੜਾਇਆ ਜਾਵੇ, ਆਰੇ ਨਾਲ ਚੀਰਿਆ ਜਾਵੇ, ਤਾਂ ਵੀ ਤੇਰੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਉਹ ਹੈ ਚੜ੍ਹਦੀ ਕਲਾ ਦੀ ਅਵਸਥਾ, ਨਾਨਕ ਨਾਮ ਚੜ੍ਹਦੀ ਕਲਾ। ਤੇ ਇੰਨਾ ਕੁਛ ਹੁੰਦਿਆਂ ਹੋਇਆਂ ਮਨ ਦੇ ਵਿੱਚ ਵੈਰ ਭਾਵਨਾ ਨਹੀਂ ਆਉਂਦੀ, ਤੇ ਫਿਰ ਮੰਗਣਾ ਕੀ ਹੈ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਅਸਲੀ ਚੜ੍ਹਦੀ ਕਲਾ ਦੀ ਅਵਸਥਾ, ਸਭ ਕੁਛ ਹੁੰਦਿਆਂ ਹੋਇਆਂ ਡਰ ਲੈਣਾ ਤੇ ਸਰਬੱਤ ਦਾ ਭਲਾ ਮੰਗਣਾ। ਹੁਣ ਇਹ ਅਵਸਥਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਤੇ ਵਰਤਾ ਕੇ ਦਿਖਾਈ। ਹੁਣ ਗੁਰੂ ਮਹਾਰਾਜ ਦੀ ਵੀ ਔਖੀ ਘੜੀ ਬਣੀ, ਗੁਰਸਿੱਖ ਆ ਕੇ ਪੁੱਛਦੇ ਨੇ, ਮਹਾਰਾਜ ਤੁਸੀਂ ਇਸ ਦੁੱਖ ਤੋਂ ਕਿਵੇਂ ਆਪਣੇ ਆਪ ਨੂੰ ਬਚਾਇਆ? ਤਾਂ ਹਜ਼ੂਰ ਕਹਿੰਦੇ ਅਸੀਂ ਵਾਹਿਗੁਰੂ ਦੇ ਨਾਲ ਪਿਆਰ ਕੀਤਾ, ਪ੍ਰਭ ਨੂੰ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ ਰਹਾਓ। ਗੁਰਮੁਖੋ ਉਸ ਵਾਹਿਗੁਰੂ ਦੇ ਨਾਲ ਸਾਡਾ ਹਮੇਸ਼ਾ ਵੀ ਚਿੱਤ ਜੁੜਿਆ ਰਿਹਾ। ਗੱਲ ਤਾਂ ਉੱਥੇ ਕੇਂਦਰ ਤੱਕ ਪਹੁੰਚਣ ਦੀ ਹੈ, ਜਦੋਂ ਸਾਡਾ ਮਨ ਵਾਹਿਗੁਰੂ ਦੇ ਨਾਲ ਜੁੜ ਜਾਵੇਗਾ ਫਿਰ ਉੱਥੇ ਦੁੱਖ ਨੇੜੇ ਨਹੀਂ ਆ ਸਕਦਾ। ਆਦਿ ਅੰਤ ਪ੍ਰਭ ਸਦਾ ਸਹਾਈ, ਉਹ ਵਾਹਿਗੁਰੂ ਆਪ ਤੋਂ ਲੈ ਕੇ ਅੰਤ ਤੱਕ, ਮਾਤਾ ਦੇ ਗਰਭ ਤੋਂ ਲੈ ਕੇ ਮਰਨ ਤੱਕ ਹਮੇਸ਼ਾ ਲਈ ਸਾਡਾ ਸਹਾਈ ਹੈ। ਧੰਨ ਹਮਾਰਾ ਮੀਤ, ਉਹ ਮਿੱਤਰ ਸਾਡਾ ਧੰਨ ਹੈ ਜਿਹੜਾ ਹਰ ਵੇਲੇ ਹੀ ਸਾਡੇ ਨਾਲ ਰਹਿੰਦਾ। ਦੁਨੀਆਂ ਦਾ ਮਿੱਤਰ ਦੋਸਤ ਕੋਈ ਸਾਡੇ ਨਾਲ ਹਮੇਸ਼ਾ ਨਹੀਂ ਰਹਿ ਸਕਦਾ, ਮਾਤ ਪਿਤਾ ਬੰਤਾ ਸੁਤਬੰਧਕ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਵੇਦੀ ਅੰਤ ਹੈ ਉਹ ਨਾ ਸਹਾਈ। ਉਹ ਵਾਹਿਗੁਰੂ ਹੀ ਮਿੱਤਰ ਹੈ ਜਿਹੜਾ ਹਮੇਸ਼ਾ ਸਾਡੇ ਨਾਲ ਨਿਭਦਾ। ਇਸੇ ਲਈ ਹਜ਼ੂਰ ਕਹਿੰਦੇ ਉਸ ਵਾਹਿਗੁਰੂ ਨੇ ਮਿਹਰ ਕੀਤੀ ਸਾਡੇ ਤੇ ਭਾਵੇਂ ਮੁਸੀਬਤ ਦਾ ਸਮਾਂ ਆਇਆ ਪਰ ਸਾਨੂੰ ਉਹਨੇ ਔਖੀ ਘੜੀ ਦੇਖਣ ਨਹੀਂ ਦਿੱਤੀ। ਲਓ ਹੁਣ ਕੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਨਾ ਸ੍ਰੀ ਮਹਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ।
ਧਨਾਸ਼ਰੀ ਰਾਗ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਗੁਰਮੁਖੋ ਔਖੀ ਘੜੀ ਨਾ ਦੇਖਣ ਦੀ। ਉਸ ਵਾਹਿਗੁਰੂ ਨੇ ਸਾਨੂੰ ਔਖੀ ਘੜੀ ਦੇਖਣ ਨਹੀਂ ਦਿੱਤੀ। ਹੁਣ ਕਈ ਵਾਰੀ ਅਸੀਂ ਇਸ ਸ਼ਬਦ ਨੂੰ ਬੇਨਤੀ ਦੇ ਰੂਪ ਦੇ ਵਿੱਚ ਵੀ ਪੜ੍ਹਦੇ ਹਾਂ ਪਰ ਇਹ ਬੇਨਤੀ ਦੇ ਰੂਪ ਦੇ ਵਿੱਚ ਸ਼ਬਦ ਨਹੀਂ ਉਚਾਰਨ ਕੀਤਾ ਗਿਆ। ਔਖੀ ਘੜੀ ਨਾ ਦੇਖਣ ਦੀ ਸਾਨੂੰ ਔਖੀ ਘੜੀ ਦੇਖਣ ਨਾ ਦੇਣੀ ਅਸੀਂ ਉਹੀ ਇਹਦਾ ਭਾਵ ਲੈਂਦੇ ਪਰ ਨਹੀਂ। ਇਹ ਜਿਹੜਾ ਸ਼ਬਦ ਹਜ਼ੂਰ ਨੇ ਉਚਾਰਨ ਕੀਤਾ ਹੈ ਭੂਤ ਕਾਲ ਦੇ ਵਿੱਚ ਆਈ ਮੁਸੀਬਤ ਨੂੰ ਧਿਆਨ ਵਿੱਚ ਰੱਖ ਕੇ ਇਹ ਸ਼ਬਦ ਉਚਾਰਨ ਕੀਤਾ ਨਾ ਕਿ ਆਉਣ ਵਾਲੇ ਸਮੇਂ ਦੇ ਬਾਰੇ ਆਖਿਆ। ਔਖੀ ਘੜੀ ਨਾ ਦੇਖਣ ਦੀ ਉਸ ਵਾਹਿਗੁਰੂ ਨੇ ਸਾਨੂੰ ਔਖੀ ਘੜੀ ਦੇਖਣ ਨਹੀਂ ਦਿੱਤੀ ਭਾਵ ਸਾਡੇ ਤੇ ਭਾਵੇਂ ਕਸ਼ਟ ਦਾ ਸਮਾਂ ਆਇਆ ਵਿਰੋਧੀਆਂ ਵੱਲੋਂ ਹਮਲੇ ਹੋਏ ਪਰ ਵਾਹਿਗੁਰੂ ਨੇ ਸਾਨੂੰ ਔਖੀ ਘੜੀ ਨਾ ਦੇਖਣ ਦਿੱਤੀ ਆਪਣਾ ਬਿਰਧ ਸੰਭਾਲੇ। ਉਸ ਵਾਹਿਗੁਰੂ ਨੇ ਆਪਣਾ ਬਿਰਧ ਦਾ ਅਰਥ ਹੈ ਆਪਣਾ ਧਾਰਮਿਕ ਨਿਯਮ ਸੰਭਾਲਿਆ। ਨਵੇਂ ਵਿਦਵਾਨਾਂ ਨੇ ਬਿਰਧ ਅਰਥ ਕਦੀਮੀ ਸੁਭਾਵ ਕੀਤਾ ਵੀ ਉਸਨੇ ਆਪਣਾ ਕਦੀਮੀ ਸੁਭਾਵ ਸੰਭਾਲਿਆ ਉਹਦਾ ਬਿਰਧ ਕੀ ਹੈ। ਹਜ਼ੂਰ ਨੇ ਸਪਸ਼ਟ ਕੀਤਾ ਜੋ ਸ਼ਰਨ ਆਵੇ ਤੇ ਕੰਠ ਲਾਵੇ ਤੇ ਬਿਰਧ ਸਵਾਮੀ ਸਾਡਾ। ਉਸ ਵਾਹਿਗੁਰੂ ਨੇ ਆਪਣਾ ਬਿਰਧ ਸੰਭਾਲਿਆ ਸਾਨੂੰ ਆਪਣੀ ਗੱਲ ਦੇ ਨਾਲ ਲਾਈ ਰੱਖਿਆ।
ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਿਤਪਾਲੇ।
ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਐਸਾ ਦਿਆਲੂ ਕਿਰਪਾਲੂ ਹੈ ਹੱਥ ਦੇ ਰੱਖ ਆਪਣੇ ਕੋ। ਉਹ ਆਪਣੇ ਸੇਵਕ ਨੂੰ ਆਪਣੇ ਦਾਸ ਨੂੰ ਆਪਣੀ ਕਿਰਪਾ ਦਾ ਹੱਥ ਦੇ ਕੇ ਹਰ ਸਮੇਂ ਉਹਨੂੰ ਹਰ ਦੁੱਖ ਦੁਸ਼ਮਣ ਤੋਂ ਬਚਾ ਕੇ ਰੱਖਦਾ ਹੈ। ਇੱਥੋਂ ਤੱਕ ਸਾਲ ਸਾਲ ਤੱਕ ਪਾਲੇ ਸਵਾਸ ਸਵਾਸ ਨਾਲ ਵਾਹਿਗੁਰੂ ਆਪਣੇ ਸੇਵਕ ਦੀ ਪਾਲਣਾ ਵੀ ਕਰਦਾ ਪਰਵਰਿਸ਼ ਵੀ ਕਰਦਾ। ਜਿਵੇਂ ਮਾਂ ਜਿਹੜਾ ਸ਼ੀਰ ਖੋਰ ਬੱਚਾ ਹੁੰਦਾ ਉਹਦਾ ਹਰ ਵੇਲੇ ਖਾਣ ਪੀਣ ਦਾ ਵੀ ਫਿਕਰ ਕਰਦੀ ਹੈ ਹਰ ਪ੍ਰਕਾਰ ਉਹਦੀ ਬਿਮਾਰੀ ਤੋਂ ਦੁੱਖ ਦੁਸ਼ਮਣ ਤੋਂ ਰੱਖਿਆ ਕਰਨ ਦੇ ਬਾਰੇ ਵੀ ਤਤਪਰ ਰਹਿੰਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਬੜਾ ਦਿਆਲੂ ਕਿਰਪਾਲੂ ਹੈ ਉਹ ਆਪਣੇ ਸੇਵਕ ਨੂੰ ਆਪਣੀ ਕਿਰਪਾ ਦਾ ਹੱਥ ਦੇ ਕੇ ਰੱਖਦਾ ਹੈ ਤੇ ਸਵਾਸ ਸਵਾਸ ਪਾਲਣਾ ਕਰਦਾ ਹੈ।
ਰੱਬ ਸਿਉ ਲਾਗ ਰਹੇ ਹੋ ਮੇਰਾ ਚੀਤ।
ਹਜ਼ੂਰ ਫਰਮਾਉਂਦੇ ਨੇ ਗੁਰਮੁਖੋ ਅਸਲੀ ਗੱਲ ਤਾਂ ਇਹ ਹੈ ਸਾਡਾ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹਮੇਸ਼ਾ ਲਈ ਜੁੜਿਆ ਰਿਹਾ।
ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਨੀਤ।
ਹਜ਼ੂਰ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਦ ਤੋਂ ਲੈ ਕੇ ਅੰਤ ਤੱਕ ਜਨਮ ਤੋਂ ਲੈ ਕੇ ਮਰਨ ਤੱਕ ਉਹ ਹਮੇਸ਼ਾ ਲਈ ਸਾਡਾ ਅੰਗ ਸੰਗ ਸਹਾਈ ਰਿਹਾ ਹੈ ਤੇ ਰਹੇਗਾ। ਧੰਨ ਹਮਾਰਾ ਨੀਤ ਵਾਹਿਗੁਰੂ ਸਾਡਾ ਮਿੱਤਰ ਹੈ ਤੇ ਧੰਨ ਹੈ ਜਿਸਨੇ ਹਰ ਪ੍ਰਕਾਰ ਤੇ ਹਰ ਸਮੇਂ ਸਾਡੀ ਰੱਖਿਆ ਕੀਤੀ ਹੈ।
ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ।
ਜੋ ਹਜ਼ੂਰ ਕਹਿੰਦੇ ਨੇ ਮਨ ਵਿਲਾਸ ਭਏ ਅਰਥ ਵਾਸਤੇ ਇੱਥੇ ਵਿਸਰਾਮ ਲੱਗੇਗਾ। ਸਾਡੇ ਮਨ ਵਿੱਚ ਵਿਲਾਸ ਦਾ ਅਰਥ ਹੈ ਹੁਣ ਆਨੰਦ ਪ੍ਰਗਟ ਹੋ ਗਏ ਨੇ ਕਿਉਂ ਸਾਹਿਬ ਕੇ ਅਚਰਜ ਦੇਖ ਉਸ ਵਾਹਿਗੁਰੂ ਦੇ ਅਸਰਜ ਕੌਤਕ ਦੇਖ ਕੇ ਉਸ ਵਾਹਿਗੁਰੂ ਦੀ ਅਸਚਰਜ ਕੌਤਕ ਦੇਖ ਕੇ ਖਿਨ ਮੈਂ ਅਵਰ ਖਿਨਾ ਮੈਂ ਅਵਰਾ ਅਚਵੇ ਚਲ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮਾ ਪਾਰੇ। ਉਸ ਵਾਹਿਗੁਰੂ ਦੀ ਅਸਚਰਜ ਕੌਤਕ ਦੇਖ ਕੇ ਕਿਵੇਂ ਆ ਕੇ ਭਗਤਾਂ ਦੀ ਬਹੁੜੀ ਕਰਦਾ ਚਤੁਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਕ ਅਵਲੋਕਨ ਕਿਨੂੰ ਦਾਸ ਕਾ ਦੁੱਖ ਵਿਦਾਰਿਓ। ਇਸ ਤਰ੍ਹਾਂ ਉਸ ਵਾਹਿਗੁਰੂ ਦੇ ਅਸਚਰਜ ਕੌਤਕ ਦੇਖ ਕੇ ਤੇ ਉਹਦੀ ਵਡਿਆਈ ਨੂੰ ਦੇਖ ਕੇ ਹੁਣ ਸਾਡੇ ਮਨ ਵਿਚ ਆਨੰਦ ਪ੍ਰਗਟ ਹੋ ਗਏ ਹਨ।
ਹਰ ਸਿਮਰ ਸਿਮਰਿਆ ਨਦ ਕਰ ਨਾਨਕ, ਪ੍ਰਗ ਪੂਰਨ ਪੈਜ ਰਖਾਏ।
ਹਜ਼ੂਰ ਕਹਿੰਦੇ ਨੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਅਸੀਂ ਤੇ ਉਸ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਬਾਰ ਬਾਰ ਸਿਮਰ ਸਿਮਰ ਕੇ ਹਮੇਸ਼ਾ ਦੇ ਆਨੰਦ ਪ੍ਰਾਪਤ ਕਰ ਰਹੇ ਹਾਂ। ਪ੍ਰਭ ਪੂਰਨ ਪੈਜ ਰਖਾਏ, ਉਸ ਪੂਰਨ ਪ੍ਰਭੂ ਨੇ ਸਾਡੀ ਪੈਜ ਦਾ ਅਰਥ ਹੈ ਇੱਜ਼ਤ, ਸਾਡੀ ਪ੍ਰਤੱਗਿਆ ਉਸਨੇ ਆਪ ਹੀ ਤੇ ਰੱਖੀ ਹੈ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕਰ ਦਿੱਤਾ ਸੀ ਕਿ ਜਿਹੜਾ ਗੁਰੂ ਘਰ ਦਾ ਨਿੰਦਕ ਸੁਣੀ ਹੀ ਹੈ ਤੇ ਗੁਰੂ ਘਰ ਦੇ ਉੱਤੇ ਹਮਲਾ ਕਰਨਾ ਚਾਹੁੰਦਾ ਔਰ ਉਹ ਵਾਰ ਵੀ ਵਿੰਗਾ ਨਹੀਂ ਕਰ ਸਕੇਗਾ, ਵਿੱਚ ਕਰਤਾ ਪੁਰਖ ਲੋਹਾ ਵਾਰ ਨਾ ਵਿੰਗਾ ਹੋਵੇ, ਅਖੀਰ ਦੂਸਰੇ ਹਮਲੇ ਦੇ ਸਮੇਂ ਉਸਨੂੰ ਆਪ ਹੀ ਨਾਪਾਕ ਮੋਤੀ ਮਰਨਾ ਪਿਆ ਸੀ। ਸੁਲਹੀ ਤੇ ਨਾਰਾਇਣ ਰਾਤ, ਸੁਲਹੀ ਕਾ ਹਾਲ ਕਹੀਂ ਨਾ ਪਹੁੰਚੇ, ਸੁਲਹੀ ਹੋਏ ਬੂਆ ਨਾਪਾਕ, ਅਗਵੇ ਸਰਕੀ ਮਰਿਆ ਸੀ, ਜਿਸ ਨੂੰ ਇਸਲਾਮ ਦੇ ਮੁਤਾਬਕ ਨਾਪਾਕ ਮੌਤ ਸਮਝਿਆ ਜਾਂਦਾ। ਕਿਉਂ ਗੁਰੂ ਘਰ ਦਾ ਬੁਰਾ ਚਿਤਵਦਾ ਚਿਤਵਦਾ ਪਾਪੀ ਮੌਤ ਦੇ ਮੂੰਹ ਵਿਚ ਜਾ ਪਿਆ ਤੇ ਸਾਡੀ ਪੈਜ ਇੱਜ਼ਤ ਵਾਹਿਗੁਰੂ ਪਰਮੇਸ਼ਰ ਨੇ ਰੱਖੀ ਹੈ। ਕਿਉਂ ਹਜ਼ੂਰ ਨੇ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਕੀਤਾ ਹੈ। ਆਪਾਂ ਇਸ ਦੀ ਵਿਚਾਰ ਨੂੰ ਸੁਣਿਆ ਆਪਣੇ ਮਨ ਵਿਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਤਾਂ ਦਾ ਧੰਨਵਾਦ, ਉਹਨਾਂ ਫੁੱਲਾਂ ਚੁੱਕਾਂ ਦੀ ਚੁਣਾ ਕਰਨਾ।
ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ, ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ, ਤਨ ਪੂਰਨ ਪੈ ਰਖਾਈ।